ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਮੁੱਖ ਸਾਧਨ ਕਿਹੜਾ? ਮਹਾਰਾਜ ਨੇ ਕਿਹਾ ਉਹਦੀ ਪ੍ਰਾਪਤੀ ਦਾ ਮੁੱਖ ਸਾਧਨ ਹੈ ਪਿਆਰ, ਪ੍ਰੇਮ। ਜੇ ਤੈਨੂੰ ਉਹਦੀ ਪ੍ਰਾਪਤੀ ਦੀ ਇੱਛਾ ਤਾਂ ਫਿਰ ਪਰਮੇਸ਼ਰ ਨਾਲ ਪਿਆਰ ਕਰ। ਮਹਾਰਾਜ ਪ੍ਰੇਮ ਕਿਵੇਂ ਕਰੀਏ? ਅਸੀਂ ਅਣਜਾਣ ਜੀਵ ਹਾਂ, ਤੁਸੀਂ ਹੁਣ ਆਪ ਪ੍ਰੇਮ ਬਾਰੇ ਵੀ ਦੱਸ ਦਿਓ। ਤਾਂ ਸਤਿਗੁਰੂ ਮਹਾਰਾਜ ਸ੍ਰੀ ਰਾਗ 'ਚ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਹਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ। ਮਹਾਰਾਜ ਕਹਿਣ ਲੱਗੇ ਭਾਈ ਵਾਹਿਗੁਰੂ ਨਾਲ ਅਜਿਹਾ ਪਿਆਰ ਕਰ ਜਿਵੇਂ ਕਮਲ ਫੁੱਲ ਦੀ ਪਾਣੀ ਨਾਲ ਪ੍ਰੀਤ ਹੁੰਦੀ। ਦੇਖ, ਕਮਲ ਦਾ ਫੁੱਲ ਜਿਹੜਾ ਹੁੰਦਾ ਨਾ ਪਾਣੀ ਦੇ ਵਿੱਚ, ਕਈ ਵਾਰੀ ਐਸਾ ਵੀ ਹੁੰਦਾ ਪਾਣੀ 'ਚ, ਲਹਿਰੀ ਨਾਲ ਪਛਾੜੀਆ ਭੀ ਵਿਕਸੈ ਅਸਨੇਹ। ਭਾਵੇਂ ਪਾਣੀ ਦੀਆਂ ਜਿਹੜੀਆਂ ਲਹਿਰਾਂ, ਕਈ ਵਾਰੀ ਉਹਨੂੰ ਲਹਿਰਾਂ ਜਿਹੜੀ ਪਛਾੜ ਕੇ ਸੁੱਟ ਦਿੰਦੀਆਂ ਨੇ ਕਮਲ ਦੇ ਫੁੱਲ ਨੂੰ, ਤਾਂ ਵੀ ਕਮਲ ਦਾ ਫੁੱਲ ਪਿਆਰ ਕਰਕੇ ਖੁਸ਼ ਹੁੰਦਾ, ਖਿੜਦਾ ਹੈ। ਕਦੇ ਇਹ ਤਾਂ ਨਹੀਂ ਕਹਿੰਦਾ ਮੈਨੂੰ ਛੱਲ ਆ ਗਈ, ਮੈਂ ਹੁਣ ਖਿੜਨਾ ਨਹੀਂ, ਗੁੱਸਾ ਤਾਂ ਨਹੀਂ ਕਰਦਾ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲ ਰੂਪ ਪਰਮਾਤਮਾ ਕਰਮਾਂ ਰੂਪ ਲਹਿਰਾਂ ਨਾਲ ਜੀਵ ਨੂੰ, ਤੇ ਜੀਵ ਰੂਪ ਜਿਹੜਾ ਕਮਲ ਫੁੱਲ ਨੂੰ ਹੈ ਨਾ ਪਛਾੜੀਏ, ਦੁੱਖ ਵੀ ਦੇਵੇ ਤਾਂ ਵੀ ਜੀਵ ਨੂੰ ਪ੍ਰੇਮ ਕਰਕੇ ਖੁਸ਼ੀ ਹੋਣਾ ਚਾਹੀਦਾ, ਚੰਗਾ ਹੋ ਗਿਆ। ਇਹ ਕਹੇ ਵੀ ਚੰਗਾ ਹੋ ਗਿਆ, ਮੇਰੇ ਕਰਮਾਂ ਦਾ ਫਲ ਭੁਗਤ ਗਿਆ। ਪਰਮੇਸ਼ੁਰ ਵਿੱਚ ਐਸਾ ਪ੍ਰੇਮ ਕਰੇ, ਪਰਮੇਸ਼ੁਰ ਵੀ ਖੁਸ਼ ਹੁੰਦੇ ਨੇ, ਮੈਂ ਇਹਨੂੰ ਦੁੱਖ ਵੀ ਦਿੱਤਾ, ਤੋੜ ਕੇ ਵੀ ਸਿੱਟਿਆ, ਪਰ ਇਹ ਨਹੀਂ ਤੋੜਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਮਾਧਵੇ ਤੁਮਨ ਤੋਰਹੋ ਤੋ ਹਮ ਨਹੀਂ ਤੋਰ। ਅਸਲ ਵਿੱਚ ਪਾਠ ਤੁਮਨ ਹੈ, ਤੁਮਨ ਮਾਧਵੇ ਪਰਮਾਤਮਾ ਤੁਸੀਂ ਭਾਵੇਂ ਤੋੜ ਕੇ ਸੁੱਟੋ ਪਰ ਅਸੀਂ ਨਹੀਂ ਤੋੜਾਂਗੇ, ਅਸੀਂ ਫਿਰ ਜਾਵਾਂਗੇ ਕਿੱਥੇ, ਹੋਰ ਤਾਂ ਕੋਈ ਥਾਂ ਹੀ ਨਹੀਂ ਹੈ। ਹਾਂ ਮਹਾਰਾਜ ਕਹਿੰਦੇ ਨੇ ਜਲ ਮਹਿ ਜੀ ਉਪਾਇ ਕੈ ਬਿਨ ਜਲ ਮਰਨ ਤਨੇਹ। ਵਾਹਿਗੁਰੂ ਨੇ ਜਲ ਦੇ ਵਿੱਚ ਦੇਖੋ ਕਮਲ ਦਾ ਫੁੱਲ ਜੀਵਨ ਜੋ ਸੀ ਇਹਦਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ ਇਹਦਾ, ਕਿਉਂਕਿ ਕਮਲ ਦੇ ਫੁੱਲ ਦਾ ਜੀਵਨ ਹੀ ਪਾਣੀ ਹੈ, ਪਾਣੀ ਤੋਂ ਬਿਨਾਂ ਤਨੇਹ ਤੋਂ ਭਾਵ ਕਮਲ ਫੁੱਲ ਦਾ ਮਰਨਾ ਹੀ ਹੋ ਜਾਂਦਾ। ਇਹ ਜਿੰਨੇ ਕੁ ਜੀਵ ਜੰਤ ਜਲ ਵਿੱਚ ਪੈਦਾ ਕੀਤੇ ਨੇ ਉਹਨਾਂ ਦਾ ਜਲ ਤੋਂ ਬਿਨਾਂ ਮਰਨਾ ਹੁੰਦਾ। ਜਿਸ ਵੇਲੇ ਅਗਸਤ ਰਿਖੀ ਨੇ 2.5 ਚੂੜੀਆਂ 'ਚ ਸਮੁੰਦਰ ਪੀ ਲਿਆ ਸਾਰਾ, ਉਸ ਵੇਲੇ ਜੀਵ ਜੰਤੂ ਸਾਰੇ ਤੜਫਣ ਲੱਗ ਪਏ ਸੀ। ਉਹ ਇੱਕ ਹੋਰ ਚੀਜ਼ ਹੁੰਦੀ ਹੈ, ਆਪਾਂ ਨੂੰ ਵੀ ਇਹ ਹੈਰਾਨਗੀ ਹੋਵੇਗੀ ਵੀ 2.5 ਚੂੜੀਆਂ 'ਚ ਨਹੀਂ ਪੀਤਾ ਜਾ ਸਕਦਾ। ਉਹ ਇਹ ਤਾਕਤਾਂ ਹੁੰਦੀਆਂ ਸੀ ਪੁਰਾਣਿਆਂ 'ਚ, ਅਸਮਾਨ ਜਿੱਡਾ ਕੱਦ ਬਣਾ ਕੇ ਨਾ ਫਿਰ ਉਹਨੇ 2.5 ਚੂੜੀਆਂ ਭਰੀਆਂ ਫਿਰ ਮੁੱਕ ਜਾਂਦਾ। ਫਿਰ ਇਸੇ ਤਰ੍ਹਾਂ ਜਿੰਨਾ ਗੁਰਮੁਖਾਂ ਨੇ ਨਾਮ ਜਲ ਵਿੱਚ ਆਪਣਾ ਜੀਵਨ ਪੈਦਾ ਕੀਤਾ ਉਹਨਾਂ ਦਾ ਨਾਮ ਜਲ ਤੋਂ ਬਿਨਾਂ ਮਰਨਾ ਹੁੰਦਾ। ਕਮਲ ਦਾ ਫੁੱਲ ਜਾਂ ਜਲ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਜਿਵੇਂ ਜਲ ਤੋਂ ਬਿਨਾਂ ਮਰਨਾ ਹੁੰਦਾ ਉਹਨਾਂ ਦਾ, ਇਸੇ ਤਰ੍ਹਾਂ ਨਾਮ ਜਪਣ ਵਾਲਿਆਂ ਦਾ ਵੀ ਨਾਮ ਤੋਂ ਬਿਨਾਂ ਮਰਨਾ ਹੋ ਜਾਂਦਾ। ਮਨ ਰੇ ਕਿਉਂ ਛੂਟਹਿ ਬਿਨ ਪਿਆਰ। ਮਹਾਰਾਜ ਕਹਿੰਦੇ ਮੇਰੇ ਮਨਾਂ, ਪਰਮਾਤਮਾ ਦੇ ਪਿਆਰ ਕੀਤੇ ਤੋਂ ਬਿਨਾਂ ਤੂੰ ਜਮਦੂਤਾਂ ਤੋਂ ਕਿਵੇਂ ਛੁੱਟੇਗਾ ਜੇ ਉਹਨਾਂ ਨਾਲ, ਕਿਉਂਕਿ ਪਰਮਾਤਮਾ ਨਾਲ ਪਿਆਰ ਪਾ ਹੀ ਲੈਣਾ ਚੰਗਾ। ਪਰਮਾਤਮਾ ਹਰ ਔਖੀ ਘੜੀ ਤੋਂ ਬਚਾਉਂਦੇ ਨੇ, ਦੁੱਖਾਂ ਤੋਂ ਬਚਾਉਂਦੇ ਨੇ, ਜਮਦੂਤਾਂ ਤੋਂ ਬਚਾਉਂਦੇ ਨੇ। ਫਿਰ ਕੋਈ ਮੰਗਦੇ ਨਹੀਂ, ਪਰਮਾਤਮਾ ਤਾਂ ਕੁਛ ਵੀ ਨਹੀਂ ਮੰਗਦੇ, ਰਿਸ਼ਤੇਦਾਰ ਤਾਂ ਕੋਈ ਮੰਗਦੇ, ਦੋਸਤ ਤਾਂ ਕੁਛ ਮੰਗਦੇ, ਖਾਣ ਨੂੰ ਇਸਤਰੀ ਮੰਗਦੀ, ਬੱਚੇ ਮੰਗਦੇ ਨੇ, ਪਰ ਕਦੇ ਦੇਖਿਆ ਕਿ ਪਰਮਾਤਮਾ ਕਹਿੰਦਾ ਮੈਨੂੰ ਇਹਦੇ ਬਦਲੇ ਆ ਦੇ? ਉਹ ਤਾਂ ਸਿਰਫ ਇੱਕ ਗੱਲ ਮੰਗਦੇ ਨੇ, ਮੈਨੂੰ ਪਿਆਰ ਕਰੋ ਬਸ। ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਓ। ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮਾਤਮਾ ਰਵ ਰਿਹਾ, ਵਿਆਪਕ ਹਿਰਦੇ ਦੇ ਵਿੱਚ ਕੇਵਲ ਪਰਮਾਤਮਾ ਵਸਿਆ ਹੋਇਆ, ਜਿਨ੍ਹਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਦਾ ਭੰਡਾਰਾ ਬਖਸ਼ ਦਿੰਦੇ ਨੇ, ਉਹ ਅੱਗੇ ਵੰਡੀ ਜਾਂਦੇ ਨੇ। ਫਿਰ ਉਹ ਪਰਮਾਤਮਾ ਗੁਰਮੁਖਾਂ ਦੇ ਅੰਦਰ ਰਵ ਰਿਹਾ ਅਤੇ ਗੁਰਮੁਖਾਂ ਨੂੰ ਭਗਤੀ ਦਾ ਭੰਡਾਰਾ ਬਖਸ਼ ਦਿੰਦਾ। ਗੁਰੂ ਸਾਹਿਬ ਜੀ ਦੇ ਅੰਦਰ ਭਗਤੀ ਦਾ ਭੰਡਾਰਾ ਉਹ ਗੁਰਸਿੱਖਾਂ ਨੂੰ ਬਖਸ਼ ਦਿੰਦੇ ਨੇ। ਗੁਰਸਿੱਖਾਂ ਨੂੰ ਜਦੋਂ ਸਤਿਗੁਰੂ ਭੰਡਾਰਾ ਦਿੰਦੇ ਨੇ ਤਾਂ ਗੁਰਸਿੱਖ ਅੱਗੇ ਵੰਡੀ ਜਾਂਦੇ ਨੇ, ਗੁਰਸਿੱਖ ਆਪ ਜਪਦੇ ਦੂਜਿਆਂ ਨੂੰ ਜਪਾਉਂਦੇ ਨੇ। ਹਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮੱਛਲੀ ਨੀਰ। ਜਿਵੇਂ ਮੱਛੀ ਦੀ ਪ੍ਰੀਤੀ ਪਾਣੀ ਨਾਲ ਹੁੰਦੀ, ਕਹਿੰਦੇ ਐਸੀ ਪਿਆਰ ਪ੍ਰੀਤੀ ਕਰ ਜਿਉਂ ਅਧ ਕਹੋ ਤਿਉਂ ਸੁੱਖ ਕਣੋ ਮਨ ਤਨ ਸ਼ਾਂਤ ਸਰੀਰ। ਕਹਿੰਦੇ ਜਿਉਂ ਜਿਉਂ ਪਾਣੀ ਬਹੁਤਾ ਹੁੰਦਾ ਜਾਂਦਾ ਤਿਉਂ ਤਿਉਂ ਮੱਛੀ ਦੇ ਸਰੀਰ ਨੂੰ ਬਹੁਤਾ ਸੁੱਖ ਮਿਲਦਾ, ਸ਼ਾਂਤੀ ਮਿਲਦੀ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਿਉਂ ਜਿਉਂ ਗੁਰਮੁਖ ਜ਼ਿਆਦਾ ਨਾਮ ਜਪਦੇ ਨੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਬਿਨ ਜਲ ਘੜੀ ਨਾ ਜੀ ਬਈ ਪ੍ਰਭ ਜਾਣੈ ਅਬ ਪੀਰ। ਪਾਣੀ ਤੋਂ ਬਿਨਾਂ ਇੱਕ ਘੜੀ ਭਰ ਵੀ ਮੱਛੀ ਜਿਉਂਦੀ ਨਹੀਂ। ਜਲ ਤੋਂ ਵਿਛੜ ਕੇ ਜੋ ਦੁੱਖ ਮੱਛੀ ਨੂੰ ਹੁੰਦਾ, ਉਹਦੇ ਹਿਰਦੇ ਦੀ ਪੀੜਾ ਨੂੰ ਸਿਰਫ ਪਰਮਾਤਮਾ ਹੀ ਜਾਣਦਾ ਕਿ ਉਹਨੂੰ ਕਿੰਨਾ ਦੁੱਖ ਹੁੰਦਾ। ਇਸੇ ਤਰ੍ਹਾਂ ਜਗਿਆਸੂ ਰੂਪ ਜਿਹੜੀ ਆ ਨਾ ਮੱਛੀ, ਮੱਛੀ ਵਰਗਾ ਬਣ ਜਾਵੇ ਜਗਿਆਸੂ, ਪਰਮੇਸ਼ੁਰ ਨੂੰ ਜਲ ਵਾਂਗੂ ਸਮਝੇ, ਉਹਦੇ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਜਿਉਵੇਂ ਨਾ, ਤੜਫੇ ਕਿ ਅੱਜ ਮੈਨੂੰ ਕਿਉਂ ਭੁੱਲ ਗਿਆ ਪਰਮਾਤਮਾ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਆ ਝੂਰ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਚਾਤਕ ਮੇਹ। ਕਹਿੰਦੇ ਮਨਾ ਮੇਰਿਆ, ਤੂੰ ਵੀ ਓਂ ਪ੍ਰੀਤੀ ਕਰ ਜਿਵੇਂ ਬਬੀਹੇ ਦੀ, ਜਿਹੜੀ ਬਹੁਤ ਜ਼ਿਆਦਾ ਪ੍ਰੀਤੀ ਹੁੰਦੀ ਹੈ ਨਾ ਮੇਘ ਦੇ ਨਾਲ, ਬੱਦਲਾਂ ਨਾਲ, ਸਵਾਂਤੀ ਬੂੰਦ ਨਾਲ ਪ੍ਰੀਤੀ ਹੁੰਦੀ ਹੈ ਕਿ ਕਦੋਂ ਬੂੰਦ ਵਰਖੇਗੀ, ਕਦੋਂ ਮੈਨੂੰ ਮਿਲੇਗੀ। ਸਰ ਪਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵੇ ਕੇਹ। ਜਿਸ ਵੇਲੇ ਬੱਦਲ ਵਰਸਦਾ ਨਾ, ਉਸ ਵੇਲੇ ਸਰੋਵਰ ਪਾਣੀ ਨਾਲ ਭਰ ਜਾਂਦੇ ਨੇ, ਹੋਰ ਥਾਂ ਵੀ ਪਾਣੀ ਨਾਲ ਭਰ ਜਾਂਦੇ ਨੇ, ਹਰਿਆਵਲਤਾ ਦੇ ਸਹਿਤ ਹੋ ਜਾਂਦੇ ਨੇ। ਪਰ ਪਪੀਹੇ ਦੇ ਮੂੰਹ ਵਿੱਚ ਜੇ ਇੱਕ ਸਵਾਂਤੀ ਬੂੰਦ ਨਾ ਪਵੇ ਤਾਂ ਉਹਦੇ ਭਾਣੇ ਇੰਨਾ ਮੀਂਹ ਪਿਆ ਹੀ ਨਹੀਂ, ਉਹ ਕਿਸ ਕੰਮ ਦਾ ਨਹੀਂ ਉਹ ਮੀਂਹ, ਕਿਉਂਕਿ ਪਪੀਹੇ ਦੇ ਸਿਰ ਦੇ ਵਿੱਚ ਛੇਕ ਹੈ। ਮੂੰਹ ਨਾਲ ਜਿਹੜਾ ਉਹ ਪਾਣੀ ਪੀਂਦਾ, ਉਹ ਗਲੇ ਵਿੱਚੋਂ ਦੀ ਥੱਲੇ ਛੇਕ ਇੱਕ ਹੋਰ ਉੱਥੋਂ ਨਿਕਲ ਜਾਂਦਾ, ਉਹ ਪਾਣੀ ਉਹਦੀ ਪਿਆਸ ਨਹੀਂ ਬੁੱਝਦੀ। ਬਬੀਹੇ ਦੀ ਪਿਆਸ ਉਦੋਂ ਬੁੱਝਦੀ ਆ ਜਦੋਂ ਸਵਾਂਤੀ ਨਕਸ਼ੱਤਰ ਹੋਵੇ ਅਤੇ ਬਰਸਾਤ ਹੁੰਦੀ ਹੋਵੇ, ਉਹਦੇ ਉਸ ਉੱਪਰਲੇ ਸਿਰ ਵਾਲੇ ਸੁਰਾਖ ਦੇ ਉੱਤੇ ਇੱਕ ਬੂੰਦ ਡਿੱਗ ਪਏ, ਬਸ 6 ਮਹੀਨੇ ਪਿਆਸ ਨਹੀਂ ਲੱਗਦੀ ਮੁੜ ਕੇ ਉਹਨੂੰ। ਤਾਂ ਮਹਾਰਾਜ ਕਹਿੰਦੇ ਨੇ, ਊਂ ਭਾਵੇਂ ਜਿੰਨਾ ਮਰਜ਼ੀ ਮੀਂਹ ਪੈ ਜੇ, ਸਮੁੰਦਰ ਹੋਵੇ ਸਾਹਮਣੇ, ਨਦੀਆਂ ਹੋਣ, ਪਪੀਹੇ ਨੂੰ ਕੀ, ਉਹਨੂੰ ਤਾਂ ਉਹ ਬੂੰਦ ਚਾਹੀਦੀ ਹੈ। ਇਸੇ ਤਰ੍ਹਾਂ ਜਗਿਆਸੂ ਨੂੰ ਤਾਂ ਉਹ ਨਾਮ ਦੀ ਬੂੰਦ ਚਾਹੀਦੀ ਹੈ, ਬਾਕੀ ਦੇ ਪਦਾਰਥਾਂ ਦਾ ਪਾਣੀ ਤਾਂ ਉਹਦੀ ਪਿਆਸ ਹੀ ਨਹੀਂ ਬੁਝਾ ਸਕਦਾ। ਕਰਮ ਮਿਲੇ ਸੋ ਪਾਈਐ, ਕਿਰਤ ਪਿਆ ਸਿਰ ਦੇਹ। ਜੇ ਕੋਈ ਪੂਰਵਲਾ ਚੰਗਾ ਕਰਮ ਆ ਕੇ ਮਿਲ ਜੇ, ਜਾਂ ਵਾਹਿਗੁਰੂ ਦੀ ਹੋਈ ਕੋਈ ਕਿਰਪਾ ਹੋ ਜੇ, ਸਵਾਂਤੀ ਨਛੱਤਰ 'ਚ ਉਹ ਸਵਾਂਤੀ ਬੂੰਦ ਨੂੰ ਪਾਉਂਦਾ, ਨਹੀਂ ਤਾਂ ਉਹਦਾ ਕਿਰਤੀ ਅਜਿਹਾ ਪਿਆ ਹੋਇਆ ਕਿ ਉਹ ਆਪਣਾ ਸਿਰ ਦੇ ਦਿੰਦਾ। ਕਹਿਣ ਤੋਂ ਭਾਵ ਕਿ ਉਹ ਪ੍ਰਿਓ 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 ਸਵੇਰੇ 2 ਵਜੇ ਸ਼ੁਰੂ ਕਰ ਦਿੰਦਾ ਕਰਨਾ, ਅਤੇ ਉਹ ਕਰਦਾ ਕਰਦਾ ਮਰ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਗਿਆਸੂ ਰੂਪ ਚਾਤਰਕ ਦੀ ਗੁਰੂ ਰੂਪ ਬੱਦਲ ਨਾਲ ਪ੍ਰੀਤੀ ਹੈ, ਅਭੇਦ ਬੋਧ ਰੂਪੀ ਸ਼ਵਾਂਤੀ ਬੂੰਦ ਨਾਲ ਪ੍ਰੀਤੀ ਹੈ ਜਗਿਆਸੂ ਦੀ। ਜਿਸ ਵੇਲੇ ਗੁਰੂ ਰੂਪ ਬੱਦਲ ਉਪਦੇਸ਼ ਜਲ ਦੀ ਵਰਖਾ ਕਰਦੇ, ਸਰ ਭਰ ਮੱਧਮ ਜਗਿਆਸੂਆਂ ਦੇ ਅੰਤਕਰਨ ਰੂਪ ਸਰੋਵਰ ਸ਼ੁਭ ਗੁਣਾਂ ਰੂਪ ਜਲ ਨਾਲ ਭਰ ਜਾਂਦੇ ਨੇ। ਥਲ ਹਰਿਆਵਲੇ, ਕਨਿਸ਼ਠ ਜਗਿਆਸੂਆਂ ਦੇ ਥਲ ਵੱਤ ਖੁਸ਼ਕ ਅੰਤਰ ਵੀ ਅੰਤਕਰਨ ਦੇ ਵਿੱਚ ਸ਼ੁਭ ਗੁਣਾਂ ਨਾਲ ਹਰੇ ਭਰੇ ਹੋ ਜਾਂਦੇ ਉਹ ਵੀ, ਪਰ ਉੱਤਮ ਜਗਿਆਸੂ ਰੂਪ ਬੀਹੇ ਦੇ ਅੰਤਕਰਨ ਵਿੱਚ ਅਭੇਦ ਬੋਧ ਰੂਪ ਸਵਾਂਤੀ ਬੂੰਦ ਨਾ ਪਵੇ, ਉਹਦੇ ਭਾਣੇ ਹੋਰਨਾਂ ਨੂੰ ਜੋ ਆਨੰਦ ਮਿਲਿਆ ਉਹ ਕਿਹੜੇ ਕੰਮ ਉਹਦੇ, ਉਹਨੂੰ ਤਾਂ ਉਹ ਕਿਰਪਾ ਦੀ ਬੂੰਦ ਚਾਹੀਦੀ ਇੱਕ ਬਸ। ਸ਼ਰਧਾ ਰੂਪ ਸਵਾਂਤੀ ਨਛੱਤਰ ਵਿਖੇ ਗੁਰੂ ਰੂਪ ਬੱਦਲ ਜਦੋਂ ਕਰਮ ਕਰਦਾ ਹੈ ਕਿਰਪਾ ਕਰਕੇ ਮਿਲਣ, ਤਾਂ ਨਾਮ ਰੂਪ ਵਰਖਾ ਦੁਆਰਾ ਅਭੇਦ ਬੋਧ ਰੂਪ ਸਵਾਂਤੀ ਬੂੰਦ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਉਹਦਾ ਕਿਰਤੀ ਇਹੋ ਜਿਹਾ ਲਿਖਿਆ ਹੁੰਦਾ ਕਿ ਆਪਣਾ ਸਿਰ ਕੁਰਬਾਨ ਕਰ ਦਿੰਦਾ। ਕਹਿਣ ਤੋਂ ਭਾਵ ਕੋਈ ਕੀਰਤਨ ਦਾ ਰਸੀਆ ਕੀਰਤਨ ਸੁਣਿਆ ਆਨੰਦ ਆ ਗਿਆ ਬਈ, ਉਹ ਤਾਂ ਠੀਕ ਹੈ। ਕਿਸੇ ਨੂੰ ਕਥਾ ਸੁਣ ਕੇ ਕਹਿੰਦਾ ਵੀ ਬਹੁਤ ਆਨੰਦ ਆਇਆ ਅੱਜ, ਉਹ ਵੀ ਠੀਕ ਹੈ। ਪਰ ਇੱਕ ਉਹ ਬੈਠਾ ਜਿਹਨੂੰ ਸਿਰਫ ਅੰਮ੍ਰਿਤ ਬੂੰਦ ਚਾਹੀਦੀ, ਜੇ ਅੰਮ੍ਰਿਤ ਬੂੰਦ ਨਾ ਮਿਲੀ ਫਿਰ ਉਹਦਾ ਰੱਜਣਾ ਨਹੀਂ, ਉਹਦੇ ਭਾਣੇ ਕੁਛ ਵੀ ਨਹੀਂ ਹੋਇਆ ਉਹਨੂੰ। ਸਤਿਗੁਰੂ ਜਦੋਂ ਅੰਮ੍ਰਿਤ ਬੂੰਦ ਇੱਕ ਮੁੱਖ ਦੇ ਵਿੱਚ ਇੱਕੋ ਹੀ ਬੂੰਦ ਪਾਉਂਦੇ ਨੇ, ਉਹ ਜਗਿਆਸੂ ਤ੍ਰਿਪਤ ਹੋ ਜਾਂਦਾ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਮਹਾਰਾਜ ਕਹਿੰਦੇ ਇਹੀ ਜਿਹੀ ਪ੍ਰੀਤੀ ਕਰ ਪਰਮਾਤਮਾ ਨਾਲ ਜਿਵੇਂ ਪਾਣੀ ਅਤੇ ਦੁੱਧ ਦੀ ਪ੍ਰੀਤੀ ਹੁੰਦੀ ਹੈ। ਆਵਟਣ ਆਪੇ ਖਵੈ, ਦੁੱਧ ਕਉ ਖਪਣ ਨਾ ਦੇ। ਆਵਟਣ ਪਾਠ ਨਹੀਂ ਕਰਨਾ, ਆਵਟਣ ਹੁੰਦਾ ਉਬਾਲਿਆਂ ਨੂੰ ਆਪ ਹੀ ਖਵੈ ਤੋਂ ਭਾਵ ਸਹਾਰਦਾ, ਪਰ ਦੁੱਧ ਨੂੰ ਸੜਨ ਨਹੀਂ ਦਿੰਦਾ। ਇਹਨਾਂ ਦੀ ਆਪਸ ਵਿੱਚ 2 ਅੰਗੀ ਪ੍ਰੀਤੀ ਹੈ। ਪਹਿਲਾਂ 1 ਅੰਗੀ ਦਾ ਦ੍ਰਿਸ਼ਟਾਂਤ ਦਿੰਦੇ ਰਹੇ, ਮੱਛੀ ਤੜਫਦੀ ਪਾਣੀ ਤੋਂ ਬਿਨਾਂ, ਪਰ ਪਾਣੀ ਨਹੀਂ ਤੜਫਦਾ, ਜਿੰਨੀਆਂ ਮਰਜ਼ੀ ਮੱਛੀਆਂ ਮਰ ਜਾਣ, ਉਹ 1 ਅੰਗੀ ਪ੍ਰੀਤੀ ਹੈ। ਦੁੱਧ ਦੀ ਅਤੇ ਪਾਣੀ ਦੀ ਪ੍ਰੀਤੀ 2 ਅੰਗੀ, ਦੋਨੋਂ ਪਾਸੇ ਪਿਆਰ ਕਰਦੇ ਇੱਕ ਦੂਜੇ ਨੂੰ। ਜਦ ਪਾਣੀ ਉਬਾਲਿਆਂ ਨੂੰ ਸਹਾਰ ਸਹਾਰ ਕੇ ਸੁੱਕ ਜਾਂਦਾ, ਤਾਂ ਦੁੱਧ ਵਿਚਾਰਾ ਫਿਰ ਇਹ ਵਿਚਾਰਦਾ ਕਿ ਇਹ ਮੇਰੇ ਪਿੱਛੇ ਇਹਨੇ ਆਪਣਾ ਭਾਵ ਕਰ ਦਿੱਤਾ, ਖਾਤਮਾ ਕਰਤਾ, ਹੁਣ ਇਹਦੇ ਦੁਸ਼ਮਣ ਦਾ ਮੈਨੂੰ ਵੀ ਖਾਤਮਾ ਕਰਨਾ ਚਾਹੀਦਾ। ਇਹ ਗੱਲ ਵਿਚਾਰਦਾ ਹੋਇਆ ਦੁੱਧ ਉਬਲ ਕੇ ਜਲ ਦਾ ਦੁਸ਼ਮਣ ਜੋ ਅੱਗ ਹੈ ਉਹਨੂੰ ਬੁਝਾ ਦਿੰਦਾ, ਦੁੱਧ ਉੱਬਲ ਕੇ ਉਬਾਲਾ ਮਾਰ ਜਾਂਦਾ, ਥੱਲਿਓ ਅੱਗ ਬੁੱਝ ਜਾਂਦੀ ਹੈ ਜਾਂ ਸ਼ਾਂਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਲ ਦੀ ਨਿਆਈ ਸ਼ਾਂਤ ਆਤਮਾ ਜੋ ਗੁਰਮੁਖ ਮਹਾਤਮਾ ਨੇ, ਉਹਨਾਂ ਦੀ ਦੁੱਧ ਰੂਪ ਵਾਹਿਗੁਰੂ ਨਾਲ ਪ੍ਰੀਤੀ ਹੈ। ਵਾਹਿਗੁਰੂ ਪਿੱਛੇ ਆਪ ਦੁੱਖ ਸਹਾਰਦੇ ਰਹਿੰਦੇ ਨੇ, ਦੁੱਧ ਕੋ ਖੱਪਣ ਨਾ ਦੇ, ਈਸ਼ਵਰ ਦੀ ਨਿੰਦਿਆ ਨਹੀਂ ਸੁਣ ਸਕਦੇ ਕਿਸੇ ਕੋਲੋਂ। ਜਿਵੇਂ ਗੁਰਮੁਖ ਭਗਤਾਂ ਦੀ ਵਾਹਿਗੁਰੂ ਨਾਲ ਪ੍ਰੀਤੀ ਹੈ, ਉਵੇਂ ਈਸ਼ਵਰ ਦੀ ਵੀ ਭਗਤਾਂ ਨਾਲ ਪ੍ਰੀਤੀ ਹੈ। ਹੁਣ ਦੋਨੋਂ ਪੱਖੀ ਪ੍ਰੀਤੀ ਇਹ ਆ ਗਈ, ਗੁਰਾਂ ਦੀ ਪ੍ਰੀਤੀ ਸਿੱਖ ਨਾਲ, ਸਿੱਖ ਦੀ ਪ੍ਰੀਤੀ ਗੁਰਾਂ ਨਾਲ ਹੈ। ਜੇ ਕੋਈ ਗੁਰਮੁਖ ਭਗਤਾਂ ਨੂੰ ਦੁੱਖ ਦਿੰਦਾ ਤਾਂ ਈਸ਼ਵਰ ਆਪ ਉੱਦਮ ਕਰਕੇ ਅਵਤਾਰ ਧਾਰ ਕੇ ਦੁਸ਼ਟ ਦੋਖੀਆਂ ਦਾ ਖਾਤਮਾ ਕਰ ਦਿੰਦਾ। ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ, ਜਿਨ੍ਹਾਂ ਨੂੰ ਸੱਚ ਬੋਲਣ ਦੀ, ਸੱਚ ਨਾਮ ਜਪਣ ਦੀ ਵਡਿਆਈ ਦਿੰਦਾ, ਵਿਛੜਿਆ ਹੋਇਆ ਨੂੰ ਆਪਣੇ ਨਾਲ ਮਿਲਾ ਲੈਂਦਾ। ਹੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵੀ ਸੂਰ। ਹੁਣ ਹੋਰ ਪ੍ਰਮਾਣ ਦਿੰਦੇ ਨੇ, ਕਹਿੰਦੇ ਮੇਰੇ ਮਨਾਂ ਇਹ ਜੀ ਪ੍ਰੀਤੀ ਕਰ ਜਿਵੇਂ ਚੱਕਵੀ ਜਿਹੜੀ ਉਹਦੀ ਪ੍ਰੀਤੀ ਸੂਰਜ ਨਾਲ ਹੁੰਦੀ ਹੈ। ਖਿਣ ਪਲ ਨੀਂਦ ਨਾਲ ਸੋਵੇ ਜਾਣਾ ਦੂਰ ਹਜ਼ੂਰ। ਉਹ ਪਲ ਦਾ ਖਿਣ ਭਰ ਸਮਾਂ ਵੀ ਰਾਤ ਨੂੰ ਨੀਂਦ 'ਚ ਸੌਂਦੀ ਨਹੀਂ, ਸੂਰਜ ਭਾਵੇਂ ਦੂਰ ਹੈ ਪਰ ਉਹਨੂੰ ਨੇੜੇ ਹੀ ਸਮਝਦੀ ਹੈ, ਹੁਣੇ ਚੜ੍ਹਿਆ, ਬਸ ਹੁਣੇ ਚੜ੍ਹਿਆ। ਕਿਉਂ? ਕਿਉਂਕਿ ਚਕਵਾ ਭਾਵੇਂ ਪਾਸ ਹੈ, ਇੱਕੋ ਪਿੰਜਰੇ ਵਿੱਚ ਪਏ ਨੇ, ਪਰ ਉਹਨੂੰ ਦੂਰ ਜਾਣਦੀ ਹੈ ਕਿਉਂਕਿ ਇਹ ਸਰਾਪ ਹੋ ਗਿਆ ਸੀ ਚਕਵਾ ਚਕਵੀ ਨੂੰ ਰਾਮ ਚੰਦਰ ਜੀ ਦੇ ਸਮੇਂ 'ਤੇ। ਇਸੇ ਤਰ੍ਹਾਂ ਜਗਿਆਸੂ ਰੂਪ ਚਕਵੀ ਦੀ ਗੁਰੂ ਸਾਹਿਬ ਜੀ ਰੂਪ ਸੂਰਜ ਨਾਲ ਪ੍ਰੀਤੀ ਹੈ, ਬ੍ਰਹਮ ਰੂਪ ਚਕਵੇ ਨਾਲ ਮਿਲਾਪ ਲਈ ਪਲ ਦਾ ਖਿਣ ਭਰ ਸਮਾਂ ਵੀ ਸ਼ਾਂਤੀ ਰੂਪ ਨੀਂਦ 'ਚ ਸੌਂਦੀ ਨਹੀਂ। ਗੁਰੂ ਸਾਹਿਬ ਜੀ ਭਾਵੇਂ ਦੂਰ ਨੇ ਪਰ ਉਹਨਾਂ ਨੂੰ ਆਪਣੇ ਨੇੜੇ ਸਮਝਦੀ ਹੈ ਕਿ ਗੁਰੂ ਮੇਰੇ ਅੰਗ ਸੰਗ ਹੈ। ਭਾਵੇਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਡਰੌਲੀ ਵਿੱਚ ਸੀ, ਭਾਈ ਰੂਪੇ ਕੇ ਜੰਗਲਾਂ ਵਿੱਚ ਕੋਲੇ ਬਣਾਉਂਦੇ ਹੋਏ ਗੁਰੂ ਸਾਹਿਬ ਨੂੰ ਯਾਦ ਕਰਦੇ ਰਹੇ, ਇਹ ਪਾਣੀ ਤਾਂ ਮਹਾਰਾਜ ਦੇ ਪੀਣ ਵਾਲਾ ਹੈ, ਪਿਤਾ ਜੀ ਇਹ ਪਾਣੀ ਤਾਂ ਆਪਾਂ ਨਾ ਪੀਏ, ਮਹਾਰਾਜ ਨੂੰ ਯਾਦ ਕਰਨ ਲੱਗ ਗਏ ਸ਼ਰਧਾ ਨਾਲ। 30 ਕੋਹ ਤੋਂ ਸਤਿਗੁਰੂ ਇੱਕਦਮ ਘੋੜੇ 'ਤੇ ਸਵਾਰ ਹੋ ਕੇ ਉੱਥੇ ਪਹੁੰਚ ਕੇ ਜਾ ਕੇ ਜਲ ਮੰਗ ਲਿਆ ਉਹਨਾਂ ਤੋਂ। ਬ੍ਰਹਮ ਰੂਪ ਚਕਵਾ ਹੈ ਤਾਂ ਪਾਸ ਅਰਥਾਤ ਅੰਤਹਿਕਰਨ ਵਿੱਚ ਹੀ ਹੈ, ਕੋਲ ਹੀ ਹੈ, ਸਾਡੇ ਆਪਣੇ ਤੋਂ ਦੂਰ ਨਹੀਂ ਬ੍ਰਹਮ ਰੂਪ। ਪਰ ਜਗਿਆਸੂ ਰੂਪ ਚੱਕਵੀ ਗੁਰੂ ਰੂਪ ਸੂਰਜ ਦੇ ਚੜ੍ਹੇ ਤੋਂ ਬਿਨਾਂ ਉਹਨੂੰ ਦੂਰ ਜਾਣਦੀ ਹੈ। ਹੈ ਤਾਂ ਬ੍ਰਹਮ ਕੋਲ ਹੀ, ਪਰ ਜਗਿਆਸੂ ਰੂਪ ਚੱਕਵੀ ਕਹਿੰਦੀ ਜਦ ਤੱਕ ਸਤਿਗੁਰੂ ਰੂਪ ਸੂਰਜ ਨਹੀਂ ਚੜ੍ਹਦਾ ਉਦੋਂ ਤੱਕ ਮੈਨੂੰ ਬ੍ਰਹਮ ਦਾ ਮਿਲਾਪ ਨਹੀਂ ਹੋ ਸਕਦਾ। ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜ਼ੂਰ। ਇਸੇ ਤਰ੍ਹਾਂ ਮਨਮੁਖਾਂ ਨੂੰ ਵਾਹਿਗੁਰੂ ਦੀ ਗਿਆਤ ਨਹੀਂ ਪੈਦਾ ਹੋ ਸਕਦੀ, ਉਹਨਾਂ ਨੂੰ ਸੋਝੀ ਨਹੀਂ ਪੈਂਦੀ, ਗੁਰਮੁਖ ਉਹਨੂੰ ਸਦਾ ਹੀ ਹਾਜ਼ਰਾ ਹਜ਼ੂਰ ਸਮਝਦੇ ਨੇ। ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ। ਮਨਮੁਖ ਇਸਤਰੀ ਕਰਮ ਧਰਮ ਕਰਕੇ ਗਿਣਤੀਆਂ ਗਿਣਨ ਵਿੱਚ ਹੀ ਲੱਗੀ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈ, ਪਰ ਇਹ ਨਹੀਂ ਸਮਝਦੀ ਕਿ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ। ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ। ਉਸ ਵਾਹਿਗੁਰੂ ਦੀ ਕੀਮਤ ਨਹੀਂ ਪੈਂਦੀ ਜੇ ਸਾਰੇ ਹੀ ਕੋਈ ਚਾਹੁੰਦੇ ਫਿਰਨ ਵੀ ਮੈਂ ਕੀਮਤ ਪਾ ਲਈ, ਰਲ ਕੇ ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੇ ਘਾਟ ਨਾ ਜਾਏ, ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁੱਖ ਹੋਏ। ਮਹਾਰਾਜ ਕਹਿੰਦੇ ਗੁਰ ਸਿੱਖਿਆ ਪ੍ਰਾਪਤ ਹੋਵੇ ਤਾਂ ਪਰਮੇਸ਼ੁਰ ਪਾਈਦਾ, ਸੱਚ ਦੇ ਮਿਲਣ ਕਰਕੇ ਹੀ ਤਾਂ ਸੁੱਖ ਪ੍ਰਾਪਤ ਹੁੰਦਾ। ਸੱਚਾ ਨੇਹੋ ਨਾ ਟੁੱਟੇ ਜੇ ਸਤਿਗੁਰ ਭੇਟੈ ਸੋਏ। ਉਹ ਪ੍ਰਭੂ ਦਾ ਸਰੂਪ ਪੂਰੇ ਸਤਿਗੁਰ ਦੇਵ ਜੀ ਜੇ ਮਿਲ ਪੈਣ ਤਾਂ ਸੱਚਾ ਪ੍ਰੇਮ ਫਿਰ ਟੁੱਟਦਾ ਨਹੀਂ, ਕਿਉਂਕਿ ਪਰਮੇਸ਼ੁਰ ਸਰੂਪ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਹਨ। ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਝੀ ਹੋਏ। ਸਤਿਗੁਰੂ ਪਾਸੋਂ ਗਿਆਨ ਦਾ ਪਦਾਰਥ ਜੇ ਪਾ ਲਿਆ ਜਾਵੇ ਨਾ ਤਾਂ ਤਿੰਨਾਂ ਭਵਨਾਂ ਦੀ ਮਿਥਿਆ ਰੂਪ ਬ੍ਰਹਮ ਰੂਪਤਾ ਕਰਕੇ ਸੋਝੀ ਹੋ ਜਾਂਦੀ, ਗਿਆਨ ਹੋ ਜਾਂਦਾ ਕਿ ਤਿੰਨੇ ਭਵਨ ਨਾਸਵੰਤ ਨੇ, ਪਰ ਪਰਮਾਤਮਾ ਜਿਹੜਾ ਉਹ ਨਾਸ ਨਹੀਂ ਹੁੰਦਾ, ਇਹ ਸੋਝੀ ਹੋ ਜਾਂਦੀ ਜੀਵ ਨੂੰ। ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ। ਜਿਹੜਾ ਸ਼ੁਭ ਗੁਣਾਂ ਦਾ ਖਰੀਦਦਾਰ ਹੁੰਦਾ ਉਹਨੂੰ ਨਿਰਮਲ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਹੀ ਨਹੀਂ। ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ। ਉਹ ਰਾਜਿਆਂ ਰੂਪ ਪੰਛੀ ਖੇਲ ਗਏ ਭਾਵ ਚਲੇ ਗਏ, ਜੋ ਤਲੱਕਿਆਂ ਭਾਵ ਦੇਸ਼ਾਂ ਰੂਪ ਸਰੋਵਰਾਂ ਉੱਪਰ ਪਦਾਰਥਾਂ ਰੂਪ ਚੋਗਾ ਚੁਗਦੇ ਸੀ। ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ। ਕਹਿੰਦੇ ਕੀ ਪਤਾ ਘੜੀ ਨੂੰ ਕਿ ਮੋਹਤ ਜਾਂ ਅੱਧੀ ਘੜੀ ਨੂੰ ਉੱਠ ਕੇ ਤੁਰ ਪੈਣਾ ਇੱਥੋਂ, ਅੱਜ ਕੇ ਜਾਂ ਕੱਲ ਨੂੰ ਚਲੇ ਜਾਣਾ। ਜਿਸ ਤੂੰ ਮਿਲੈ ਸੋ ਮਿਲੈ, ਜਾਏ ਸੱਚਾ ਪਿੜ ਮੱਲ। ਮਹਾਰਾਜ ਨੇ ਵਾਹਿਗੁਰੂ ਜੀ ਨੂੰ ਤੂੰ ਗੁਰਾਂ ਦੇ ਨਾਲ ਮੇਲ ਦਿੰਦਾ ਨਾ ਉਹ ਫਿਰ ਨਾਮ ਦੇ ਨਾਲ ਮਿਲ ਜਾਂਦਾ, ਫਿਰ ਉਹ ਸੱਚੇ ਪਿੜ ਨੂੰ ਜਾ ਕੇ ਭਾਵ ਸਰੂਪ ਨੂੰ ਮਲ ਲੈਂਦਾ, ਸੱਚਾ ਸਰੂਪ ਰੂਪੀ ਪਿੜ ਨੂੰ ਮਲਦਾ ਉਹ ਫਿਰ ਜਾ ਕੇ। ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ। ਸਤਿਗੁਰੂ ਤੋਂ ਬਿਨਾਂ ਵਾਹਿਗੁਰੂ 'ਚ ਪ੍ਰੀਤੀ ਪੈਦਾ ਹੀ ਨਹੀਂ ਹੁੰਦੀ, ਅਤੇ ਪ੍ਰੀਤੀ ਤੋਂ ਬਿਨਾਂ ਹੰਗਤਾ ਮਮਤਾ ਦੀ ਮੈਲ ਜਾਂਦੀ ਨਹੀਂ। ਸੋ ਹੰਗ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ। ਸੋ ਹੰਗ ਹੰਗ ਸਾ ਜਪ ਜਪ ਹੋ, ਉਹ ਬ੍ਰਹਮ ਮੈਂ ਹਾਂ। ਇਹ ਸੋ ਤੋਂ ਭਾਵ ਉਹ ਹੰਗ ਮੈਂ ਹਾਂ, ਇਹ ਬੜੀ ਉੱਚੀ ਅਵਸਥਾ ਜਾ ਕੇ ਅੰਦਰ ਗੱਲ ਆਉਂਦੀ ਹੈ। ਸੁੱਧੋ ਹੰਗ ਬੁੱਧੋ ਹੰਗ, ਇਹ ਅੰਦਰ ਫਿਰ ਜਾ ਕੇ ਚੀਜ਼ ਵਸਦੀ ਹੈ। ਕਹਿੰਦੇ ਅਤੇ ਮੈਂ ਉਹ ਬ੍ਰਹਮ ਦਾ ਸਰੂਪ ਹਾਂ। ਇਹੋ ਜਿਹੇ ਭੇਦ ਰੂਪ ਆਪਣੇ ਆਪ ਨੂੰ ਪਛਾਣਨਾ ਕਰੀਏ। ਗੁਰ ਸ਼ਬਦ ਨੂੰ ਭੇਦ ਹੁੰਦਾ ਜਾਣ ਕੇ ਫਿਰ ਭਰੋਸਾ ਕਰੇ। ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ। ਕਹਿੰਦੇ ਜਿਹੜੇ ਗੁਰਮੁਖ ਜਨ ਗੁਰੂ ਸਾਹਿਬ ਦੁਆਰਾ ਆਪਣੇ ਸਰੂਪ ਨੂੰ ਪਛਾਣ ਲੈਂਦੇ ਨੇ, ਅਵਰ ਕੇ ਕਰੇ ਕਰਾਏ, ਇਸ ਲਈ ਉਹਨਾਂ ਦੇ ਹੋਰ ਕਰਮ ਜਿਹੜੇ ਕਰਨੇ ਨੇ ਸਾਰੇ ਫਿਰ ਕੀ ਕਰਨਾ ਕਰਾਉਣਾ, ਕੁਛ ਵੀ ਨਹੀਂ ਕਰਨਾ। ਕਿਉਂ ਜਦੋਂ ਉਹਦੀ ਕਿਰਪਾ ਨਾਲ ਸਰੂਪ ਦੀ ਪ੍ਰਾਪਤੀ ਹੋ ਗਈ, ਜਦੋਂ ਬ੍ਰਹਮ ਗਿਆਨ ਹੀ ਹੋ ਗਿਆ, ਫਿਰ ਲੋਕ ਦੇਖਦੇ ਸਾਡੇ ਵਾਲਾ ਕੰਮ ਕਰਦਾ ਹੀ ਨਹੀਂ ਕੋਈ, ਉਹਨੂੰ ਕੀ ਲੋੜ ਹੈ, ਉਹ ਤਾਂ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ। ਬ੍ਰਹਮ ਗਿਆਨੀ ਤਾਂ ਫਿਰ ਤਰਕਾਂ ਸ਼ੁਰੂ ਹੋ ਜਾਂਦੀਆਂ, ਇਹ ਤਾਂ ਆਪ ਤਾਂ ਕਰਦਾ ਨਹੀਂ, ਉਹ ਤਾਂ ਪਹੁੰਚ ਚੁੱਕਿਆ ਹੈ। ਹੁਣ ਜੇ ਆਪਣੇ ਪਿਤਾ ਨੂੰ ਲੜਕਾ ਕਹੇ ਕਿ ਤੁਸੀਂ ਤਾਂ ਸਕੂਲ ਜਾਂਦੇ ਨਹੀਂ, ਹੁਣ ਉਹ ਤਾਂ ਸਾਰਾ ਕੁਝ ਕਰ ਕਰਾ ਕੇ, ਉਹ ਤਾਂ ਚੰਗੀ ਵਧੀਆ ਪੋਸਟ ਉੱਤੇ ਲੱਗਿਆ ਹੋਇਆ ਪੜ੍ਹ ਪੜ੍ਹਾ ਕੇ, ਅਤੇ ਪੁੱਤਰ ਕਹੇ ਤੂੰ ਸਕੂਲ ਨਹੀਂ ਜਾਂਦਾ ਹੈ, ਹੁਣ ਦੁਬਾਰਾ ਥੋੜ੍ਹੀ ਪੜੂਗਾ ਉਹ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਜੀਵ ਦੁਬਾਰਾ ਕਿਰਿਆਵਾਂ ਨਹੀਂ ਕਰਦੇ, ਸਭ ਕਿਰਿਆ ਛੁੱਟ ਜਾਂਦੀਆਂ, ਪਰ ਉਹਨਾਂ ਨੂੰ ਇਹ ਡਰ ਹੁੰਦਾ ਜੇ ਮੈਂ ਕਿਰਿਆ ਨਾ ਕੀਤੀ ਕਿਤੇ ਸਾਹਮਣੇ ਵਾਲਾ ਜਗਿਆਸੂ ਦੇਖ ਕੇ ਭੁਲੇਖਾ ਹੀ ਨਾ ਖਾ ਜਾਵੇ। ਉਹ ਦਿਖਾਵੇ ਮਾਤਰ ਹੀ ਤੜਕੇ ਉੱਠ ਕੇ ਨਹਾਉਂਦੇ ਰਹਿੰਦੇ ਨੇ, ਨਿਤਨੇਮ ਨੂੰ ਗੁਟਕਾ ਫੜ ਲੈਣਗੇ, ਮਾਲਾ ਫੜ ਲੈਣਗੇ, ਉਹ ਹੁਣ ਕਿਰਿਆ ਆਪਦੇ ਲਈ ਨਹੀਂ ਕਰਦੇ, ਉਹ ਜਗਿਆਸੂ ਲਈ ਕਰਦੇ। ਸਤਿਗੁਰੂ ਵੀ ਕੋਈ ਕਿਰਿਆ ਦੀ ਲੋੜ ਨਹੀਂ, ਦਸਵੇਂ ਪਾਤਸ਼ਾਹ ਅੰਮ੍ਰਿਤ ਛਕਣ ਆਪ ਸਾਹਮਣੇ ਬੈਠ ਗਏ, ਉਹਨਾਂ ਨੂੰ ਕੀ ਲੋੜ ਸੀ, ਉਹ ਤਾਂ ਹੈ ਹੀ ਅੰਮ੍ਰਿਤ ਆਪ। ਸਤਿਗੁਰੂ ਦਾ ਸਰੂਪ ਹੀ ਅੰਮ੍ਰਿਤ ਸਰੂਪ ਹੁੰਦਾ। ਮਹਾਰਾਜ ਨੇ ਜਿੰਨੀ ਕਿਰਿਆ ਕੀਤੀ ਗੁਰੂ ਨਾਨਕ ਦੇਵ ਜੀ ਨੇ ਦਸਾਂ ਸਰੂਪਾਂ 'ਚ ਆ ਕੇ, ਉਹ ਸਾਡੇ ਲਈ ਕੀਤੀ ਆ, ਨਾ ਕਿ ਉਹਨਾਂ ਨੇ ਆਪਣੇ ਲਈ ਕੀਤੀ ਕੋਈ ਕਿਰਿਆ। ਸਾਨੂੰ ਸਿਰਫ ਸਮਝਾਉਣਾ ਸੀ ਮਹਾਰਾਜ ਨੇ, ਮਿਲਿਆ ਕਾ ਕਿਆ ਮੇਲੀ ਹੈ, ਸ਼ਬਦ ਮਿਲੇ ਪਤੀ ਆਏ। ਪਤੀ ਆਏ ਹੁੰਦਾ ਭਰੋਸਾ ਧਾਰ ਕੇ, ਜਿਹੜੇ ਗੁਰ ਸ਼ਬਦ ਨਾਲ ਮਿਲ ਕੇ ਫਿਰ ਪਰਮੇਸ਼ਰ ਦੇ ਨਾਲ ਮਿਲੇ ਨੇ, ਉਹਨਾਂ ਮਿਲਿਆ ਹੋਇਆਂ ਨਾਲ ਫਿਰ ਮੇਲ ਕਰੇ, ਉਹਨਾਂ ਨਾਲ ਮਿਲਾਪ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਮਿਲਿਆ ਹੋਇਆਂ ਦੇ ਨਾਲ ਕੀ ਕਰੇ ਫਿਰ? ਕਹਿੰਦੇ ਆਪਣੇ ਆਪ ਨੂੰ ਮੇਲਣਾ ਕਰੇ ਭਾਈ, ਜਿਹੜੇ ਰੱਬ ਨੂੰ ਮਿਲ ਚੁੱਕੇ ਨੇ, ਪਰਮੇਸ਼ਰ ਅੱਗੇ ਬੇਨਤੀ ਕਰੇ, ਵਾਹਿਗੁਰੂ ਗੁਰ ਸ਼ਬਦ ਵਿੱਚ ਭਰੋਸਾ ਧਾਰ ਕੇ ਜੋ ਆਪ ਨਾਲ ਮਿਲੇ ਨੇ, ਕਿਰਪਾ ਕਰਕੇ ਮੈਨੂੰ ਉਹੋ ਜਿਹੇ ਗੁਰਮੁਖਾਂ ਦਾ ਮਿਲਾਪ ਕਰਾ ਦਿਓ ਜਿਹੜੇ ਤੁਹਾਡੇ ਨਾਲ ਮਿਲੇ ਹੋਏ ਨੇ, ਸਾਨੂੰ ਵੀ ਕਿਰਪਾ ਕਰਕੇ ਮਿਲਵਾ ਦਿਓ ਜੀ। ਮਨਮੁਖ ਸੋਝੀ ਨਾ ਪਵੇ ਵੀ ਛਿੜ ਚੋਟਾਂ ਖਾਏ। ਮਨਮੁਖਾਂ ਨੂੰ ਗਿਆਤ ਨਹੀਂ ਪੈਂਦੀ, ਇਸ ਲਈ ਉਹ ਪਰਮਾਤਮਾ ਤੋਂ ਵਿਛੜ ਕੇ ਚੋਟਾਂ ਹੀ ਖਾਈ ਜਾਂਦੇ ਨੇ ਵਾਰ ਵਾਰ। ਗੁਰਮੁਖ ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰੀਰ ਘਰ ਦੇ ਦਰ ਦਾ ਮਤਲਬ ਹੁੰਦਾ ਅੰਦਰ, ਦਰ ਘਰ ਏਕ ਹੈ, ਸਰੀਰ ਰੂਪੀ ਘਰ ਦੇ ਵਿੱਚ ਇੱਕ ਦਰ ਹੈ, ਦਰ ਦਾ ਮਤਲਬ ਅੰਦਰ ਹੀ ਇੱਕ ਪਰਮਾਤਮਾ ਅੰਦਰ ਹੀ ਬੈਠਾ ਹੈ, ਹੋਰ ਕੋਈ ਜਗ੍ਹਾ ਨਹੀਂ। ਸਤਸੰਗਤ ਰੂਪੀ ਘਰ ਦੇ ਵਿੱਚ ਇੱਕ ਦਰ ਹੈ, ਗੁਰੂ ਦਾ ਦਰ, ਇਸ ਘਰ ਦੇ ਵਿੱਚ ਇੱਕ ਦਰ ਹੈ, ਜਿਸ ਦਰ ਦੇ ਰਾਹੀਂ ਗਿਆਨ ਰੂਪੀ ਦਰ ਜੋ ਕਥਾ ਦੇ ਰਾਹੀਂ ਮਿਲਦਾ, ਦਰ ਗੁਰਬਾਣੀ ਦਾ ਦਰ, ਇਸ ਦਰ ਘਰ ਦੇ ਉੱਤੇ ਆ ਕੇ ਮਹਾਰਾਜ ਦੀ ਕਿਰਪਾ ਹੋ ਜਾਂਦੀ, ਸੋ ਦਰ ਤੱਕ ਪਹੁੰਚ ਜਾਈਦਾ। ਸੋ ਦਰ ਜੋ ਸੱਚਖੰਡ ਹੈ, ਸੱਚਖੰਡ ਵਸੈ ਨਿਰੰਕਾਰ, ਜਾਂ ਹੋਰ ਕੋਈ ਥਾਂ ਨਹੀਂ ਜਿੱਥੇ ਆਪਾਂ ਨੂੰ ਪਰਮਾਤਮਾ ਮਿਲਣਾ, ਪਰਮਾਤਮਾ ਆਪਣੇ ਹਿਰਦੇ ਵਿੱਚ ਹੈ। ਹਿਰਦੇ ਤੱਕ ਜਾਣ ਲਈ ਸਾਨੂੰ ਸਤਸੰਗਤ ਦੀ ਲੋੜ ਹੈ, ਗੁਰਾਂ ਦੀ ਲੋੜ ਹੈ, ਗੁਰੂ ਵਾਲੇ ਬਣਨ ਦੀ ਲੋੜ ਹੈ, ਅਮਰ ਛਕਣ ਦੀ ਲੋੜ ਹੈ, ਅਭਿਆਸ ਦੀ ਲੋੜ ਹੈ। ਜਦੋਂ ਅੰਦਰਲੇ ਪਰਮਾਤਮਾ ਨੂੰ ਆਪਾਂ ਆਤਮਕ ਜੋਤ ਨੂੰ ਦੇਖ ਲਿਆ, ਆਤਮਕ ਜੋਤ ਜਦੋਂ ਪਰਮਾਤਮਾ ਵਿੱਚ ਮਿਲੀ, ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਾਂ ਜੀਵਨ ਮੁਕਤ ਹੋ ਕੇ ਪਰਮਾਤਮਾ ਵਿੱਚ ਲੀਨ ਹੋ ਗਏ, ਤਾਂ ਉਹ ਦੇਹੀ ਵਾਲਾ ਪਰਮਾਤਮਾ ਹੀ ਬਣ ਜਾਂਦਾ, ਬ੍ਰਹਮ ਗਿਆਨੀ ਬਣ ਜਾਂਦਾ। ਉਹ ਬ੍ਰਹਮ ਗਿਆਨੀ ਸਾਰੇ ਸੰਸਾਰ ਨੂੰ ਸਹੀ ਮਾਰਗ 'ਤੇ ਚਲਾ ਕੇ ਉਹਨਾਂ ਦੇ ਜੀਵਨ ਨੂੰ ਸਫਲਾ ਕਰ ਦਿੰਦਾ। ਕਿਉਂ? ਗੁਰਾਂ ਨੇ ਪਾਵਨ ਤਿੰਨ ਸ਼ਬਦਾਂ ਦੇ ਰਾਹੀਂ, ਅਸ਼ਟਪਦੀਆਂ ਦੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੀ, ਪਾਵਨ ਉਪਦੇਸ਼ ਦੀ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਪਿਆਰ ਸਤਿਕਾਰ ਨਾਲ ਸਰਵਣ ਕੀਤਾ ਹੈ ਆਪਾਂ ਨੇ। ਸੋ ਸ਼ਾਮ ਦੇ ਵਕਤ ਸੱਤ ਅਸ਼ਟਪਦੀਆਂ ਬਾਕੀ ਨੇ ਸ੍ਰੀ ਸੁਖਮਨੀ ਸਾਹਿਬ ਦੀਆਂ, ਸਿਮਰਨ ਕਰਾਂਗੇ। ਗੁਰਾਂ ਦੀ ਬਾਣੀ ਦੀ ਸੇਧ ਲੈ ਕੇ ਸਤਿਗੁਰੂ ਕਹਿਣਗੇ, ਪ੍ਰਭ ਕਹਿ ਸਿਮਰਨ, ਪ੍ਰਭ ਕਹਿ ਸਿਮਰਨ ਗਰਭ ਨਾ ਬਸੈ। ਆਪਾਂ ਕਹਾਂਗੇ ਹਾਂ ਜੀ, ਵਾਹਿਗੁਰੂ ਵਾਹਿਗੁਰੂ ਜੀ, ਇਹ ਬਿਲਕੁਲ ਸਹੀ ਹੈ ਜੀ ਮਹਾਰਾਜ, ਅਸੀਂ ਤੁਹਾਡੇ ਬਚਨ ਨੂੰ ਹੁਣੇ ਮੰਨ ਲੈਂਦੇ ਹਾਂ। ਇਹ ਮਹਾਰਾਜ ਦੀਆਂ ਪੰਗਤੀਆਂ ਸਾਨੂੰ ਉਪਦੇਸ਼ ਕਰਦੀਆਂ ਨੇ, ਪੰਗਤੀਆਂ ਸਾਨੂੰ ਸੇਧ ਦਿੰਦੀਆਂ ਨੇ, ਪੰਗਤੀ ਸਾਨੂੰ ਸ਼ਾਬਾਸ਼ ਦਿੰਦੀ। ਚਲੋ ਬਈ ਸ਼ਾਬਾਸ਼ ਵਾਹਿਗੁਰੂ ਕਹੋ, ਪੰਗਤੀਆਂ ਦੇ ਨਾਲ ਰਲ ਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਸਤਿਗੁਰੂ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ 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 ਵਾਹਿਗੁਰੂ।